ਮਿਤੀ 8 ਮਈ 2014 ਦਿਨ ਵੀਰਵਾਰ ਨੂੰ ਐਸ ਪੀ ਐਸ ਪੰਜਾਬੀ ਰੇਡੀਓ ਦੀ ਸਮੁੱਚੀ ਟੀਮ ਤੁਹਾਨੂੰ ਜੀਓ ਆਇਆਂ ਨੂੰ ਆਖਦੀ ਹੈ। ਮੈਂ ਤੁਹਾਡਾ ਅੱਜ ਦਾ ਮੇਜ਼ਬਾਨ ਪ੍ਰੀਤਿੰਦਰ ਗਰੇਵਾਲ ਅਤੇ ਹੁਣ ਇਸ ਕਾਂਟਾਵਾਰੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਗੱਲ ਕਰਨ ਜਾ ਰਹੇ ਹਾਂ ਮਸ਼ਹੂਰ ਕਾਮੇਡੀ ਕਲਾਕਾਰ ਹਾਸਰਸ ਅਤੇ ਵਿਅੰਗ ਲਈ ਜਾਣੀ ਜਾਂਦੀ ਇੱਕ ਖਾਸ ਸ਼ਖਸੀਅਤ ਬੀਨੂ ਢਿੱਲੋਂਹਣਾ ਨਾਲ। ਤੁਹਾਡੇ 'ਚ ਬਹੁਤੇ ਜਾਣਦੇ ਨੇ ਕਿ ਬੀਨੂੰ ਅੱਜ ਕੱਲ੍ਹ ਆਪਣੀ ਨਾਟਕ ਟੀਮ ਨਾਲ ਆਸਟ੍ਰੇਲੀਆ ਦੌਰੇ 'ਤੇ ਨੇ ਅਤੇ ਆਓ ਉਹਨਾਂ ਦੇ ਇਸ ਟੂਰ ਬਾਰੇ ਜ਼ਿਆਦਾ ਜਾਣਕਾਰੀ ਲੈਂਦੇ ਹਾਂ। ਐਸ ਪੀ ਐਸ ਰੇਡੀਓ ਬਬਨ ਪਾਕ ਆਖਦਾ ਹੈ ਬਾਬਿਓ।
ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ ਪ੍ਰੀਤ ਬਾਈ? ਠੀਕ ਠਾਕ ਹੋ?
ਐਨ ਵਧੀਆ ਬਾਈ, ਚੜ੍ਹਦੀ ਕਲਾ।
ਥੈਂਕ ਯੂ, ਥੈਂਕ ਯੂ।
ਬਰਿੰਦਰ ਢਿੱਲੋਂ ਪਰਿਵਾਰ ਜਾਣਦਾ, ਸਕੂਲ ਵਾਲੇ ਮਾਸਟਰ ਤੁਹਾਡਾ ਨਾਂ ਜਾਣਦੇ ਆ।
ਹਾਂਜੀ,
ਬੀਨੂੰ ਢਿੱਲੋਂ ਸਾਰੀ ਦੁਨੀਆ ਕਹਿੰਦੀ ਆ
ਜੀ,
ਅਤੇ ਬੀਨੂੰ ਬਾਈ ਪਟਿਆਲਾ ਯੂਨੀਵਰਸਿਟੀ ਕਹਿੰਦੀ ਆ, ਭਾਵੇਂ ਉਹ ਕੁੜੀਆਂ ਹੀ ਹੋਣ।
ਹਾਏ ਹਾਏ।
ਸੋ ਮੇਰੀ ਸਾਂਝ ਤੁਹਾਡੇ ਨਾਲ ਯੂਨੀਵਰਸਿਟੀ ਵੇਲੇ ਦੀ, ਇਸੇ ਕਰਕੇ ਮੈਂ ਅੱਜ ਦੀ ਇੰਟਰਵਿਊ ਨੂੰ ਕੋਈ ਬਹੁਤਾ ਫਾਰਮਲ ਰੰਗ ਨਹੀਂ ਦੇਣਾ, ਇਸ ਲਈ ਉਗਾਉਂ ਮਾਫ਼ੀ। ਅਤੇ ਬੀਨੂੰ ਬਾਈ, ਕਿਸ ਤਰ੍ਹਾਂ ਚੱਲ ਰਿਹਾ ਹੁਣ ਤੱਕ ਟੂਰ ਟ੍ਰਿਪ ਤੁਹਾਡਾ? ਕਿਸ ਤਰ੍ਹਾਂ ਦਾ ਲੋਕਾਂ ਨੇ ਪਿਆਰ ਸਤਿਕਾਰ ਦਿੱਤਾ, ਕਿਹੜੇ ਕਿਹੜੇ ਸ਼ਹਿਰ ਜਾਇਆ?
ਹਾਂਜੀ, ਬਹੁਤ ਵਧੀਆ ਰਿਹਾ ਜੀ। ਪਹਿਲਾਂ ਜਿਵੇਂ 2 ਸਾਲ ਹੋ ਗਏ ਸਾਨੂੰ ਨੋਟੀ ਬਾਬਾ ਇਨ ਟਾਊਨ ਕਰਦੇ ਨੂੰ, ਲਾਸਟ ਈਅਰ ਵੀ ਕੀਤਾ, ਉਸ ਤੋਂ ਪਹਿਲੇ ਸਾਲ ਵੀ ਕੀਤਾ, ਬੜਾ ਪਿਆਰ ਮਿਲਿਆ ਜੀ। ਹੁਣ ਸਾਰਿਆਂ ਦੀ ਫਰਮਾਇਸ਼ 'ਤੇ ਜਾਂ ਆਪਦੀ ਵੀ ਲੋੜ ਸੀਗੀ ਵੀ, ਕਿਉਂਕਿ ਥੀਏਟਰ ਨੂੰ ਸਮਰਪਿਤ ਆ, ਤੁਹਾਨੂੰ ਤਾਂ ਬਾਈ ਪਤਾ ਹੀ ਹੈ ਜੀ, ਐਮ ਏ ਥੀਏਟਰ ਐਂਡ ਟੈਲੀਵਿਜ਼ਨ ਪਾਸ ਆਊਟ ਹਾਂ ਜੀ, ਤਾਂ ਉਹਦੇ ਕਰਕੇ ਸੋਚਿਆ ਵੀ ਨਵਾਂ ਪਲੇ ਕਰਨਾ ਹੀ ਸੀਗਾ। ਇਸ ਵਾਰ ਵਿਅੰਗ ਜਿਹੜਾ ਕੀਤਾ ਜੀ, ਤਾਂ ਐੱਨ ਆਰ ਆਈ ਵਿਸ਼ਾ ਰੱਖਿਆ ਸੀ, ਨਹੀਂ ਰਹਿਣਾ ਇੰਡੀਆ, ਕਿਉਂ ਲੋਕ ਬਾਹਰ ਜਾਣਾ ਚਾਹੁੰਦੇ ਨੇ, ਉੱਥੇ ਦੀ ਸਿਸਟਮ 'ਤੇ ਸਟਾਇਰ ਹੈ ਜੀ ਜ਼ਿਆਦੇ, ਵੀ ਕਿਉਂ ਭੱਜਦੇ ਸਾਰੇ ਜ਼ਮੀਨਾਂ ਵੇਚ ਕੇ ਜਾਂ ਇੰਨੇ ਪੈਸੇ ਲਾ ਕੇ ਬਾਹਰ ਨੂੰ ਕਿਉਂ ਭੱਜਦੇ ਆ? ਉਹੀ ਜਿਹੜੀ ਸੋਨੇ ਦੀ ਚਿੜੀ ਜਿਹੜਾ ਮੁਲਕ ਕਦੇ ਕਹਾਉਂਦਾ ਸੀ, ਹੁਣ ਇਕੱਲਾ ਇਕੱਲਾ ਖੰਭ ਉਹਦਾ ਖਿੰਡਿਆ ਪਿਆ ਜੀ। ਅਤੇ ਉਸੇ ਸਿਸਟਮ 'ਤੇ ਸਟਾਇਰ ਕਰਕੇ ਅਸੀਂ ਨਵਾਂ ਪਲੇ ਹਾਸਰਸ ਦੇ ਵਿੱਚ ਲਪੇਟ ਕੇ ਅਸੀਂ ਵਿਅੰਗ ਕੀਤਾ ਜੀ, ਨਹੀਂ ਰਹਿਣਾ ਇੰਡੀਆ ਦਾ ਨਾਂ ਹੈ ਜੀ। ਅਤੇ ਅਸੀਂ 1 ਤਰੀਕ ਨੂੰ ਆ ਗਏ ਸੀ, 3 ਸ਼ੋਅ ਹੁਣ ਤੱਕ ਔਲਰੇਡੀ ਹੋ ਚੁੱਕੇ ਨੇ, ਕੈਨਬਰਾ ਦੇ ਵਿੱਚ ਹੋ ਚੁੱਕੇ ਆ ਜੀ, ਅਤੇ ਉਸ ਤੋਂ ਬਾਅਦ ਸਿਡਨੀ ਹੋਇਆ ਜੀ, ਸਿਡਨੀ ਤੋਂ ਬਾਅਦ ਬ੍ਰਿਸਬੇਨ ਕਰਕੇ ਆਏ ਜੀ, ਅਤੇ ਸੈਟਰਡੇ ਨੂੰ ਸਾਡਾ ਇੱਧਰ ਮੈਲਬਰਨ ਦੇ ਵਿੱਚ ਹੈਗਾ ਜੀ। ਅਤੇ ਬਹੁਤ ਵਧੀਆ ਹੰਗਾਰਾ ਮਿਲਿਆ, ਆਪਦੇ ਵੱਲੋਂ ਬੜੀ ਮਿਹਨਤ ਕਰਕੇ ਆਏ ਹਾਂ ਸਾਰੇ ਜਾਣੇ, ਬੜੇ ਬਹੁਤ ਕਲਾਕਾਰ ਨੇ ਸਾਡੇ, ਸੀਨੀਅਰ ਨੇ, ਜਿੱਦਾਂ ਬੀ ਐਨ ਸ਼ਰਮਾ ਜੀ, ਕਰਮਜੀਤ ਅਨਮੋਲ, ਰਵਿੰਦਰ ਮੰਡ, ਜੱਗੀ ਧੂਰੀ, ਗਗਨ ਗਿੱਲ, ਰਘਵੀਰ ਬੋਲੀ, ਅਤੇ 2 ਬੀਬੀਆਂ ਨੇ ਸਾਡੇ ਨਾਲ ਜੀ, ਰੀਆ ਸਿੰਘ ਅਤੇ ਨਿਸ਼ਾ ਬਾਨੂ ਜੀ।
ਜੀ, ਅਤੇ ਮੈਂ ਯੂਨੀਵਰਸਿਟੀ ਦੀ ਗੱਲ ਕਰਾਂ, ਜਿਵੇਂ ਤੁਸੀਂ ਦੱਸਿਆ ਵੀ ਮੈਂ ਐੱਮ ਏ ਕੀਤੀ ਉੱਥੋਂ ਥੀਏਟਰ ਦੀ, ਯੂਨੀਵਰਸਿਟੀ ਤੁਹਾਡੇ ਹੱਡੀ ਰਚੀ ਹੋਈ ਹੈ, ਇਸ ਗੱਲ 'ਚ ਕੋਈ ਦੋ ਰਾਏ ਨਹੀਂ।
ਬਿਲਕੁਲ ਜੀ।
ਅਤੇ ਮੈਂ ਫਿਰ ਵਿਕੀਪੀਡੀਆ 'ਤੇ ਵੀ ਵੈਸੇ ਪੜ੍ਹਦਾ ਸੀ ਵੀ ਬਾਈ ਨੇ ਉੱਥੋਂ ਕੀਤੀ ਹੈ ਡਿਗਰੀ, ਮੈਂ ਪੁੱਛਣਾ ਇਹੀ ਚਾਹੁੰਦਾ ਵੀ ਅੱਜ ਭੇਦ ਖੁੱਲ ਜੇ ਵੀ ਇਹ ਡਿਗਰੀ ਪੜ੍ਹ ਕੇ ਕੀਤੀ ਹੈ ਜਾਂ ਔਨਰੈਰੀ ਦਿੱਤੀ ਯੂਨੀਵਰਸਿਟੀ?
ਨਹੀਂ, ਇਹ ਤਾਂ ਹੁਣ ਪੜ੍ਹ ਕੇ ਕੀਤੀ ਹੈ ਜੀ, ਪਹਿਲਾਂ ਹੈਗਾ ਔਖਾ ਕੰਮ ਸੀ, ਉਦੋਂ ਜੇ ਪੜ੍ਹਾਈ ਪੜ੍ਹਾਈ ਵਾਲੇ ਪਾਸੇ ਤੁਹਾਨੂੰ ਤਾਂ ਪਤਾ ਹੀ ਹੈ ਹੁਣ ਸਾਰੀ ਗੱਲ ਦਾ, ਅਤੇ ਉਦੋਂ ਭੰਗੜੇ ਵਾਲੇ ਪਾਸੇ ਜ਼ਿਆਦਾ ਜ਼ੋਰ ਸੀ ਬਾਈ, ਭੰਗੜਾ ਭੰਗੜਾ ਪਾਉਂਦੇ ਹੁੰਦੇ ਸੀਗੇ। ਅਤੇ ਉਦੋਂ ਮੈਂ ਇੰਗਲੈਂਡ ਗਿਆ ਸੀ, ਮੈਂ ਆਪਣੇ ਫਰੈਂਡ ਨੂੰ ਉਦੋਂ, ਕਿਉਂਕਿ ਇੰਟਰੈਂਸ ਟੈਸਟ ਜਿਹੜੇ ਸੀਗੇ ਨਹੀਂ ਹੁੰਦੇ ਹੁੰਦੇ ਸੀਗੇ ਜੀ, ਅਤੇ ਕਾਗਜ਼ ਫੜਾ ਗਿਆ, ਮੈਂ ਕਿਹਾ ਯੂਨੀਵਰਸਿਟੀ ਰਹਿਣਾ, ਭੰਗੜਾ ਹੀ ਪਾਉਣਾ, ਕਿਤੇ ਬਾਹਰ ਕੱਢ ਨਾ ਦੇਣ, ਤਾਂ ਉਹਨਾਂ ਨੇ ਮੇਰੀ ਇੱਥੇ ਐੱਮ ਏ ਥੀਏਟਰ ਐਂਡ ਟੈਲੀਵਿਜ਼ਨ 'ਚ ਐਡਮਿਸ਼ਨ ਕਰਵਾਤੀ ਜਾਂਦਿਆਂ ਨੂੰ ਹੋਈ ਹੋਈ, ਅਤੇ ਮੈਂ ਕਿਹਾ ਚਲੋ ਜਿਹੜੀ ਵੀ ਹੈ, ਪਰ ਕੁਦਰਤ ਜਾਂ ਪਰਮਾਤਮਾ ਲਾ ਲਓ ਜਿਹੜੇ ਪਾਸੇ ਨੂੰ ਲੈ ਕੇ ਜਾਂਦਾ, ਕਹਿੰਦਾ ਉਹਦੀ ਰਜ਼ਾ 'ਚ ਰਾਜੀ ਰਹਿਣਾ ਚਾਹੀਦਾ। ਅਤੇ ਅਨਕੋਨਸ਼ੀਅਸਲੀ ਤੁਹਾਡੀ ਇਹ ਪ੍ਰੋਸੈਸਿੰਗ ਹੋ ਗਈ ਵੀ ਤੁਸੀਂ ਧੱਕੇ ਨਾਲ ਬਾਬੇ ਨੇ ਇੱਧਰ ਨੂੰ ਭੇਜਿਆ ਵੀ ਆਰਾਮ ਨਾਲ ਕਰ, ਮੈਂ ਦੇਖਣ ਨੂੰ ਸਾਰਿਆਂ ਨਾਲ ਥੋੜ੍ਹਾ ਜਿਹਾ ਠੀਕ ਠਾਕ ਸੀਗਾ ਬਾਈ, ਅਸੀਂ 7-8 ਜਾਣੇ ਹੁੰਦੇ ਸੀ, ਮੈਨੂੰ ਹੀਰੋ ਦਾ ਰੋਲ ਮਿਲ ਜਾ ਕਰੇ, ਮੈਂ ਭੰਗੜਾ ਪਾਉਣ ਨੂੰ ਭੱਜਿਆ ਕਰਾਂ, ਮੈਨੂੰ ਫਟਫੜ ਕਰਾਇਆ ਕਰਨ, ਅਤੇ ਪਤਾ ਹੀ ਨਹੀਂ ਸੀ ਉਹ ਜਿਹੜਾ ਹੌਲੀ ਹੌਲੀ ਪੈਸ਼ਨ ਬਣ ਗਿਆ, ਪੈਸ਼ਨ ਤੋਂ ਪ੍ਰੋਫੈਸ਼ਨ ਕਦੋਂ ਬਣ ਗਿਆ ਜੀ ਪਤਾ ਹੀ ਨਹੀਂ ਲੱਗਿਆ, ਇਹ ਸਭ ਮਹਾਰਾਜ ਦੀ ਕਿਰਪਾ ਨਾਲ ਹੋਇਆ ਜੀ।
ਜੀ, ਅਤੇ ਉਹ ਯੂਨੀਵਰਸਿਟੀ ਦਾ ਕੈਫੇਟੇਰੀਆ, ਗੋਲ ਮਾਰਕੀਟ, 5-6 ਨੰਬਰ ਦਾ ਹੋਸਟਲ, ਇਹ ਸਾਰੀਆਂ ਚੀਜ਼ਾਂ ਨੇ
ਜਿਹੜੀਆਂ ਛੇੜਦਾ ਪ੍ਰੀਤ।
ਉਹ ਨਹੀਂ ਸੀ, ਰਾਣਾ ਬਾਈ ਅੱਗੇ ਪ੍ਰੈਕਟਿਸ ਕਰਾਉਂਦਾ ਹੁੰਦਾ ਸੀ, ਭਿੰਡਰ ਦਾ ਮੁੰਡਾ ਹੁੰਦਾ ਸੀਗਾ,
ਹਾਂਜੀ ਹਾਂਜੀ,
ਉਹ ਇੱਕ ਉਹ ਸੀਗਾ ਵਨ ਮੈਨ ਸ਼ੋਅ, ਉਹਦਾ ਡਾਇਲੋਗ ਬਾਈ ਮੈਨੂੰ ਅੱਜ ਵੀ ਚੇਤੇ, ਘਣੀ ਬਦਬੋ, ਕੰਧਾਂ 'ਤੇ ਲੱਗੀ ਉੱਲੀ ਅਤੇ ਛੱਤ 'ਤੇ ਲੱਗਿਆ ਮੱਕੜੀ ਦਾ ਜਾਲਾ, ਮੈਨੂੰ ਆਪਣੀ ਮਸ਼ੂਕ ਦਾ ਚਿਹਰਾ ਯਾਦ ਕਰਾਉਂਦਾ।
ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ
ਹੈ। ਪਟਿਆਲਾ ਯੂਨੀਵਰਸਿਟੀ ਨੂੰ ਬਾਈ ਕਿੱਥੇ ਦੇਖਦੇ ਹੋ, ਆਪਣਾ ਜਿਹੜਾ ਤੁਹਾਡਾ ਕਰੀਅਰ ਆ ਜਾਂ ਮਕਬੂਲੀਅਤ ਆ, ਉਹਦੇ ਵਿੱਚ ਯੂਨੀਵਰਸਿਟੀ ਦਾ ਕੀ ਰੋਲ ਰਿਹਾ?
ਯੂਨੀਵਰਸਿਟੀ ਦਾ ਮੈਂ ਤਾਂ ਵੈਸੇ ਵੀ ਕਹਿਣਾ ਹੁੰਦਾ ਜੀ, ਜਾਣਦੇ ਇਹਦੇ 'ਚ ਨਹੀਂ, ਯੂਨੀਵਰਸਿਟੀ ਪੜ੍ਹਨ ਦੇ ਵਿੱਚ, ਜਾਂ ਤੁਸੀਂ ਜਦੋਂ ਸਕੂਲ ਲੈਵਲ ਤੋਂ ਕਾਲਜ ਲੈਵਲ 'ਤੇ ਆਉਂਦੇ ਹੋ, ਤਾਂ ਕਾਲਜ ਲੈਵਲ ਤੋਂ ਜਦੋਂ ਯੂਨੀਵਰਸਿਟੀ ਲੈਵਲ 'ਤੇ ਜਾਂਦੇ ਹੋ ਜੀ, ਉੱਥੇ ਪੜ੍ਹੋ ਨਾ ਪੜ੍ਹੋ, ਉੱਥੇ ਐਡਮਿਸ਼ਨ ਹੋਣਾ ਹੀ, ਉੱਥੇ ਰਹਿਣਾ ਹੀ, ਤੁਹਾਡੇ ਵਿੱਚ ਆਪਦੇ ਆਪ ਵਿੱਚ ਇੱਕ ਐਜੂਕੇਸ਼ਨ ਹੈ, ਤੁਹਾਨੂੰ ਰਹਿਣ ਦਾ ਸਲੀਕਾ, ਉੱਠਣ ਬੈਠਣ ਦਾ ਸਲੀਕਾ, ਗੱਲ ਕਰਨ ਦੀ ਤਹਿਜ਼ੀਬ, ਤਾਂ ਜਿਹੜੇ ਤੁਹਾਡੇ ਸੰਸਾਰ ਦੇ ਵਿੱਚ ਜਿੱਦਾਂ ਤੁਸੀਂ ਨਿੱਜੀ ਰਿਸ਼ਤੇ ਜਾਂ ਤੁਹਾਡੇ ਫਰੈਂਡ ਸਰਕਲ ਹੈ, ਕਈਆਂ ਨੇ ਪ੍ਰਮੋਟ ਹੋ ਕੇ ਡੀ ਸੀ ਲੱਗਣਾ ਹੁੰਦਾ, ਕਈਆਂ ਨੇ ਕਲਰਕ ਲੱਗਣਾ ਹੁੰਦਾ, ਕਈਆਂ ਨੇ ਬਦਮਾਸ਼ ਬਣਨਾ ਹੁੰਦਾ, ਉਹ ਤੁਹਾਡੀ ਆਪਦੀ ਵਿਲਾ, ਤੁਸੀਂ ਕਿਹੋ ਜਿਹਾ ਸਰਕਲ ਦੇ ਵਿੱਚ ਪੜ੍ਹਦੇ ਹੋ, ਫਿਰ ਤੁਹਾਡੇ ਸਾਰੀ ਉਮਰ ਉਹਨਾਂ ਨਾਲ ਰਿਲੇਸ਼ਨ ਰਹਿੰਦੇ ਨੇ, ਤਾਂ ਯੂਨੀਵਰਸਿਟੀ ਲੈਵਲ 'ਤੇ ਪੜ੍ਹਨਾ ਇੱਕ ਆਪਦੇ ਆਪ ਵਿੱਚ ਐਜੂਕੇਸ਼ਨ ਹੈ। ਫਿਰ ਮੈਂ ਤਾਂ ਪੜ੍ਹ ਵੀ ਲਿਆ ਜੀ ਉੱਥੇ ਰਹਿ ਕੇ, ਮੈਂ ਬਹੁਤ ਭਾਗਾਂ ਵਾਲਾ, ਅਤੇ ਆਪਣੇ ਡਿਪਾਰਟਮੈਂਟ ਦਾ ਐੱਮ ਏ ਜਿਹੜੇ ਥੀਏਟਰ ਐਂਡ ਟੈਲੀਵਿਜ਼ਨ ਕੀਤੀ ਸਾਡੇ ਥੀਏਟਰ ਡਿਪਾਰਟਮੈਂਟ ਦਾ, ਅਤੇ ਯੂਨੀਵਰਸਿਟੀ ਦਾ ਮੈਂ ਸਾਰੀ ਉਮਰ ਰਹਿਣੀ ਰਹੂੰਗਾ, ਕਿਉਂਕਿ ਜਿਹੜਾ ਕੁਛ ਵੀ ਦਿੱਤਾ ਮੈਨੂੰ
ਜੀ ਅਤੇ ਹੁਣ ਜਿਵੇਂ ਯੂਨੀਵਰਸਿਟੀ ਦੀ ਗੱਲ ਤੁਸੀਂ ਕੀਤੀ ਆ, ਲਾਈਫ ਤੁਹਾਡੀ ਬੜੀ ਬਿਜ਼ੀ ਹੋਣੀ ਆ ਸੁਭਾਵਿਕ ਤੌਰ 'ਤੇ
ਜੀ,
ਉਹ ਕਹਿੰਦੇ ਸੀ ਨਾ ਤਿੱਖਾ ਪੱਥਰ ਸੀ ਰੁੜਦਾ ਰੁੜਦਾ ਗੋਲ ਹੋ ਗਿਆ,
ਕਿਆ ਬਾਤ ਹੈ,
ਉਹ ਸਮਾਂ ਬੰਦੇ ਦਾ ਹੈ ਨਾ,
ਬਿਲਕੁਲ
ਉਹ ਯਾਰ ਦੋਸਤ ਹੁਣ ਤੁਹਾਨੂੰ ਫਿਰ ਉਹਨਾਂ ਨਾਲ ਉਨਾ ਮੇਲ ਮਿਲਾਪ ਨਹੀਂ ਰਹਿੰਦਾ ਹੋਣਾ, ਲਾਂਭੇ ਵੀ ਮਿਲਦੇ ਹੋਣੇ, ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ ਨਵਿਆਂ ਦੇ ਸੰਗ ਲਾ ਕੇ।
ਐਗਜੈਕਟਲੀ, ਕਈ ਤਾਂ ਕਹਿੰਦੇ ਹੁੰਦੇ ਜਿੱਦਾਂ ਵੀ ਫੋਨ ਆਉਣੋਂ ਹਟ ਜਾਂਦੇ, ਜਦੋਂ ਤੁਸੀਂ ਥੋੜ੍ਹਾ ਜਿਹਾ ਕੁਛ ਵੀ ਨਹੀਂ ਹੁੰਦੇ ਉਦੋਂ ਫੋਨ ਨਹੀਂ ਆਉਂਦੇ, ਕੋਈ ਤੁਹਾਡਾ ਯਾਰ ਦੋਸਤ ਨਹੀਂ ਰਹਿੰਦਾ ਜਦੋਂ ਔਖਾ ਵੇਲਾ ਹੁੰਦਾ। ਤਾਂ ਕਈ ਹੁਣ ਕਈ ਕਈ ਸਾਲਾਂ ਬਾਅਦ ਕਹਿੰਦੇ ਨੇ ਜਿਵੇਂ ਬਿਜ਼ੀ ਲਾਈਫ 'ਚ ਕਈ ਹੁੰਦਾ ਤੁਹਾਨੂੰ ਵੀ ਕਿਉਂ ਪਛਾਣਿਆ, ਅਤੇ ਫੋਨ ਨੰਬਰ ਨਹੀਂ ਹੁੰਦਾ, ਕਈ ਪੁਰਾਣੇ ਹੈ ਨਾ ਨਿਕਲੇ ਆਉਂਦੇ ਨੇ, ਤੁਹਾਡੇ ਰਿਸ਼ਤੇਦਾਰ ਵੀ ਨਵੇਂ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਜੀ, ਜਿਹੜੇ ਬੁਲਾ ਕੇ ਵੀ ਰਾਜ਼ੀ ਨਹੀਂ ਹੁੰਦੇ ਜੀ। ਤਾਂ ਉਦੋਂ ਕਈ ਕਹੀਦਾ ਵੀ ਤੂੰ ਵੀਰੇ ਦੱਸ ਦੇ ਤੂੰ ਕੌਣ ਹੈ, ਮੈਂ ਨਾ ਥੋੜ੍ਹਾ ਜਿਹਾ ਬਿਜ਼ੀ ਹੈ ਨਾ, ਹੁਣ ਤੇਰੀ ਹਵਾ ਖਰਾਬ ਹੋ ਗਈ,
ਹੁਣ ਨਹੀਂ
ਵੀਰੇ ਇੱਦਾਂ ਦੀ ਕੋਈ ਗੱਲ ਹੀ ਨਹੀਂ ਹੁੰਦੀ। ਪਰ ਕਈ ਵਾਰੀ ਨਾ ਬੰਦਾ ਆਪਦੇ ਮਨ 'ਚ ਗੁੱਸਾ ਭਰੀ ਫਿਰਦਾ ਹੁੰਦਾ ਵੀ ਨਹੀਂ ਸਾਨੂੰ ਇਹਦੀ ਹਵਾ ਖਰਾਬ ਹੋ ਗਿਆ ਹੋ ਗਈ, ਔਰ ਐਵੇਂ ਇੱਦਾਂ ਦੇ ਹੁੰਦੇ ਨੇ, ਪਰ ਦੱਸਣ ਨਾਲ ਕੋਈ ਹਰਜ ਨਹੀਂ, ਤੁਸੀਂ ਇੱਕ ਵਾਰੀ ਦੱਸ ਦਿਓ ਫਲਾਣਾ ਸਿੰਘ ਬੋਲਦਾ, ਫਿਰ ਬੰਦਾ ਮੂਹਰੋਂ ਹੁੱਬ ਕੇ ਮਿਲੇ, ਫਿਰ ਸਵਾਦ ਵਾਲੀ ਗੱਲ ਹੈ, ਜੇ ਉਦੋਂ ਬਿਨਾਂ ਬੁਲਾਵੇ ਫਿਰ ਮਾੜੀ ਗੱਲ ਹੈ।
ਨਹੀਂ ਸਹੀ ਹੈ ਤੁਹਾਡੀ ਗੱਲ। 50-55 ਤੁਹਾਡੀਆਂ ਫਿਲਮਾਂ ਆ ਗਈਆਂ, ਨਾਟਕ
ਸ਼ੋਕਰਾ, ਮੈਨੂੰ ਤਾਂ ਐਂ ਲੱਗਿਆ ਸੀ ਮੈਂ ਕਿਤੇ ਉਮਰ ਦੱਸਣ ਲੱਗਿਆ 50-55 ਤੁਹਾਡੀ ਉਮਰ, ਉਹ ਸੋਰੀ ਆਪਣੀ ਫਿਲਮਾਂ ਆ ਗਈਆਂ, ਫਿਰ ਠੀਕ ਹੈ ਪ੍ਰੀਤ, ਮੈਂ ਕਿਹਾ ਮਰਵਾ
ਦੇ, ਮੈਂ ਕਹਿੰਦਾ 50-55 ਦੇ ਨੇੜੇ ਹੀ ਹੋਣਾ ਕਿਤੇ।
ਹਾਂਜੀ, ਬਸ 15-20 ਸਾਲ ਰਹਿ ਗਏ ਜੀ 50-55 ਹੁਣ ਨੂੰ, ਕਿਹੜਾ ਟਾਈਮ, ਜਦੋਂ ਗਿਣੇ ਕਹਿੰਦੇ ਦਿਨ ਬੰਨੇ ਜਾਣ ਨਾ ਜੀ,
ਹਾਂਜੀ
ਬਸ 55 ਸਾਲ ਹੋਰ ਰਹਿ ਗਏ ਲਾਈਫ ਦੇ ਜੀ, ਕੀ ਲੈ ਜਾਣਾ ਇੱਥੋਂ, ਬਸ
ਬਸ ਬਸ ਬਸ। ਅਤੇ ਨਾਟਕ ਸੀਰੀਅਲ ਵੀ ਬੜੇ ਕੀਤੇ ਆ ਬਾਈ ਤੁਸੀਂ,
ਅਤੇ ਸ਼ੁਰੂਆਤਾਂ ਉੱਥੋਂ ਹੋਈਆਂ ਨੇ ਜੀ।
ਅਤੇ ਰੂਹ ਨੂੰ ਸਕੂਨ ਥੀਏਟਰ ਦਿੰਦਾ ਜਾਂ ਫਿਲਮਾਂ ਦਿੰਦੀਆਂ ਜਾਂ ਦੋਨੋਂ ਹੀ ਆਪੋ ਆਪਣੀਆਂ? ਮਤਲਬ
ਨਹੀਂ, ਰੂਹ ਨੂੰ ਸਕੂਨ ਜਿਹੜਾ ਦਿੰਦਾ ਉਹ ਥੀਏਟਰ ਦਿੰਦਾ, ਜਿਹੜਾ ਜੇਬ ਨੂੰ ਸਕੂਨ ਦਿੰਦਾ ਉਹ ਸਿਨੇਮਾ ਦਿੰਦਾ ਜੀ। ਅਤੇ ਸਭ ਤੋਂ ਜ਼ਿਆਦਾ ਮਿਹਨਤ ਉਹ ਥੀਏਟਰ ਦੇ ਵਿੱਚ ਹੈ ਜੀ, ਤੁਸੀਂ ਤਾਂ ਦੇਖੇ ਹੈ ਨਾ ਥੀਏਟਰ 'ਤੇ ਲਗਾਤਾਰ, ਜਿੱਦਾਂ ਜ਼ਿੰਦਗੀ ਦੇ ਵਿੱਚ ਰਿਵਾਇੰਡ ਬਟਨ ਹੈ ਨਹੀਂ ਹੈ ਨਾ ਜੀ, ਕਰੀ ਨਾ ਰੀਟੇਕ ਹੈ ਜੀ, ਜੋ ਕੁਛ ਮੂੰਹ ਤੋਂ ਨਿਕਲ ਗਿਆ ਸਾਹਮਣੇ ਬੈਠੀ ਆਡੀਅੰਸ ਨੇ ਤਾੜੀਆਂ ਮਾਰਤੀਆਂ ਤਾਂ ਬੱਲੇ ਬੱਲੇ ਆ, ਜੇ ਚੁੱਪ ਜੇ ਕਰਕੇ ਉਹਦੀ ਹੋਟਿੰਗ ਹੋ ਗਈ ਤਾਂ ਹੈ ਨਾ ਤੁਹਾਡਾ ਮਾੜਾ, ਤੁਸੀਂ ਪਰਫੋਰਮੈਂਸ ਅੱਛੀ ਨਹੀਂ ਕਰ ਸਕੇ, ਇਹੀ ਜ਼ਿੰਦਗੀ ਦਾ ਅਸੂਲ ਹੈ। ਅਤੇ ਔਰ ਪੈਸਾ ਸਰਵਾਈਵਲ, ਕਿਉਂਕਿ ਇਸ ਥੀਏਟਰ ਤੋਂ ਬਹੁਤ ਥੋੜ੍ਹੀ ਹੈ ਜੀ, ਤੁਸੀਂ ਨਹੀਂ ਸਰਵਾਈਵ ਨਹੀਂ ਕਰ ਸਕਦੇ ਕਿਉਂਕਿ ਕਮਰਸ਼ੀਅਲ ਨਹੀਂ ਹੋ ਸਕਿਆ ਥੀਏਟਰ। ਪਰ ਮੈਂ ਬਾਹਰਲੇ ਜਿੰਨੇ ਵੀ ਸਾਡੇ ਭਰਾ ਬੈਠੇ ਨੇ, ਜਿੰਨਾ ਪੰਜਾਬੀ ਜਿੱਥੇ ਜਿੱਥੇ ਕਮਿਊਨਿਟੀ ਜਿੱਥੇ ਜਿੱਥੇ ਬੈਠੀ ਹੈ, ਉਹਨਾਂ ਨੇ ਥੀਏਟਰ ਨੂੰ ਇੰਨਾ ਪਿਆਰ ਦਿੱਤਾ ਜੀ, ਔਰ ਸਾਡੇ ਥੀਏਟਰ ਨੂੰ ਇੰਨਾ ਕਬੂਲਿਆ, ਕਿਉਂਕਿ 3 ਸਾਲ ਤਾਂ ਮੈਂ ਨਹੀਂ ਹੋ ਗਏ ਇੱਥੇ ਥੀਏਟਰ ਕਰਨ ਦੀ, ਥੀਏਟਰ ਦੀ ਪਿਰਤ ਪਾਈ ਸੀ ਹਾਬੀ ਗਿੱਲਣੇ ਜੀ ਨੇ, ਰਿਸਕ ਲਿਆ ਸੀਗਾ ਥੀਏਟਰ, ਕਿਉਂਕਿ ਇੱਥੇ ਹੈ ਹੀ ਨਹੀਂ ਸੀਗਾ ਨੋਟੀ ਬਾਬਾ ਐਂਡ ਟਾਊਨ ਤੋਂ, ਐਂ ਅਮੈਰੀਕਾ ਕੈਨੇਡਾ ਦੇ ਵਿੱਚ ਹੋਇਆ ਜੀ ਇਹ, ਉੱਥੇ ਪਹਿਲਾਂ ਭਗਵੰਤ ਹੋਣੀ ਕਰਦੇ ਹੁੰਦੇ ਸੀਗੇ ਜੀ, ਪਰ ਇੱਥੇ ਪਿਰਤ ਇਹ ਪਾਈ ਇਹਨਾਂ ਨੇ ਹੈ ਨਾ ਜੀ। ਪਰ ਇੱਥੋਂ ਦੇ ਲੋਕਾਂ ਦਾ ਮੈਂ ਰਿਣੀ ਹਾਂ, ਜਿਨ੍ਹਾਂ ਨੂੰ ਥੀਏਟਰ ਦੀ, ਜਿਨ੍ਹਾਂ ਨੂੰ ਚਾਹੀਦੀ ਆਦਤ ਲਾ ਲਓ ਜਾਂ ਜਿਨ੍ਹਾਂ ਨੇ ਸਾਨੂੰ ਪਿਆਰ ਦਿੱਤਾ ਜੀ, ਪਰ ਉੱਥੇ ਹੁਣ ਵੀ ਤੁਸੀਂ ਥੀਏਟਰ ਤੋਂ ਰੋਟੀ ਨਹੀਂ ਖਾ ਸਕਦੇ ਪੰਜਾਬ ਦੇ ਵਿੱਚ ਰਹਿ ਕੇ ਜੀ, ਉੱਥੇ ਆਦਤ ਨਹੀਂ। ਪਰ ਫਿਰ ਵੀ ਜਿਹੜਾ ਥੀਏਟਰ ਹੈ ਟਫ ਹੈ ਜੀ, ਪਰ ਸਕੂਨ ਜਿਹੜਾ ਰੂਹ ਦਾ ਉਹ ਥੀਏਟਰ ਦੇ ਵਿੱਚ ਹੀ ਹੈ, ਕਿਉਂਕਿ ਤੁਹਾਨੂੰ ਆਪਣੇ ਆਪ ਨੂੰ ਪਤਾ ਲੱਗਦਾ ਤੁਸੀਂ ਪਰਫੋਰਮਰ ਹੈਗੇ ਹੋ ਜਾਂ ਨਹੀਂ ਹੈਗੇ। ਫਿਲਮ ਦੇ ਵਿੱਚ ਤਾਂ ਰੀਟੇਕ ਵੀ ਹੁੰਦਾ, ਨਹੀਂ ਮੇਰੀ ਤਸੱਲੀ ਨਹੀਂ ਹੋਈ ਹੋਰ ਕਰ ਲਾਂ
ਜੀ।
ਹਾਂਜੀ, ਉੱਥੇ ਐਕਸਪੋਜ਼ਰ ਜ਼ਿਆਦਾ ਹੈ, ਉਹਨੂੰ ਕਰੋੜਾਂ ਲੋਕ ਦੇਖ ਲੈਂਦੇ ਨੇ, ਇੱਥੇ ਸੀਮਤ ਜਾਣ ਦੀ 500 ਬੰਦਾ ਆ ਗਿਆ, 1000 ਬੰਦਾ ਆ ਗਿਆ, ਵੱਧ ਤੋਂ ਵੱਧ 1500 ਆ ਗਿਆ, 2000 ਆ ਗਿਆ, ਉਨੇ ਕੁ ਬੰਦੇ ਨੇ ਦੇਖ ਕੇ, ਪਰ ਸਕੂਨ ਇਹੀ ਮਿਲਦਾ ਜਦੋਂ ਤੁਸੀਂ ਥੀਏਟਰ ਕਰਦੇ ਹੋ
ਜੀ। ਹੁਣ ਥੀਏਟਰ ਦੀ ਗੱਲ ਕਰੀਏ, ਹਾਸਰਸ ਜਿਹੜੇ ਕਾਮੇਡੀ ਜਿਹੜੇ ਹੈਗੇ ਨੇ, ਕਿਉਂਕਿ ਮੈਂ ਵੀ ਸਟੇਜ ਨਾਲ ਥੋੜ੍ਹੀ ਜਿਹੀ ਸਾਂਝ ਰੱਖਦਾ, ਜੇ ਕਿਤੇ ਜਾਈਏ ਨਾ ਸਟੇਜ 'ਤੇ, ਕਿਤੇ ਇੱਕ ਅੱਧਾ ਚੁਟਕਲਾ ਸੁਣਾ ਦਈਏ ਤਾਂ ਵਿੱਚੋਂ ਇੱਕ ਅੱਧਾ ਹੁੰਦਾ ਹੀ ਆ ਜਿਹੜਾ ਕਦੋਂ ਬੋਲਦਾ, ਇਹ ਤਾਂ ਫਲਾਣੇ ਪਾਕਿਸਤਾਨੀ ਡਰਾਮੇ 'ਚ ਸੁਣੇ ਆ, ਇਹ ਤਾਂ ਮੈਂ ਸੁਣੇ ਆ, ਕਿਉਂਕਿ ਮੀਡੀਏ ਦਾ ਯੁੱਗ ਆ
ਬਿਲਕੁਲ।
ਅਤੇ ਅਸੀਂ ਤਾਂ ਉਹਨਾਂ ਨੂੰ ਇਹੀ ਕਹਿੰਦੇ ਹੁੰਦੇ ਵੀ ਭਰਾਵਾ ਸੋਮਵਾਰ ਨੂੰ ਫਿਰ ਤਾਂ ਕੰਮ 'ਤੇ ਜਾਣਾ, ਦੋ ਘੜੀ ਹਾਸਲ ਆ ਜਿੱਥੇ ਤੂੰ ਹੱਸਦਾ ਹੈ,
ਬਿਲਕੁਲ ਟਰੂ ਹੈ ਜੀ।
ਉਸ ਚੀਜ਼ ਨੂੰ ਲੈ ਕੇ ਤੁਸੀਂ ਕਿੱਡਾ ਚੈਲੰਜ ਮਹਿਸੂਸ ਕਰਦੇ ਹੋ, ਕਿਉਂਕਿ ਇਹ ਚੀਜ਼ਾਂ ਤਾਂ ਬਹੁਤ ਛੇਤੀ ਯੂਟਿਊਬ 'ਤੇ ਫੈਲਦੀਆਂ?
ਬਹੁਤ ਵੱਡਾ ਚੈਲੰਜ ਹੈ ਜੀ, ਤਾਂ ਹੀ ਅਸੀਂ ਕਹਿੰਦੇ ਜਿਵੇਂ ਇਹਦੀ ਤੁਸੀਂ ਥੀਏਟਰ ਦੀ ਤੁਸੀਂ ਦੇਖਿਆ, ਤੁਸੀਂ ਯੂਨੀਵਰਸਿਟੀ ਨਾਲ ਬਿਲੋਂਗ ਕਰਦੇ ਹੋ, ਅਤੇ ਇੱਕ ਥੀਏਟਰ ਨੂੰ ਇੱਕ ਪਲੇ ਨੂੰ ਤਿਆਰ ਕਰਨ ਲਈ 1-2 ਮਹੀਨੇ ਲੱਗ ਜਾਂਦੇ ਨੇ, ਔਰ ਇਹੋ ਜਿਹੇ ਰੁਝੇਵੇਂ ਭਰੀ ਜ਼ਿੰਦਗੀ 'ਚੋਂ ਬੰਦੇ ਇਕੱਠੇ ਕਰਨੇ ਬੜੇ ਮੁਸ਼ਕਿਲ ਹੈ ਜੀ। ਤੁਸੀਂ 2 ਮਹੀਨੇ ਦੀ ਰਿਹਰਸਲ ਦੇ ਨਾਲ ਤੁਸੀਂ ਇੱਕ ਵਾਰੀ ਸਟੇਜ ਪਲੇ ਲੈ ਕੇ ਆਉਂਦੇ, ਉੱਥੇ ਤੁਹਾਡੇ ਸਾਹਮਣੇ ਖੜੇ ਟੈਕਨੀਕ ਇੰਨੀ ਜ਼ਿਆਦਾ ਵੱਧ ਚੁੱਕੀ ਹੈ, ਵੀਡੀਓ ਉਸ 'ਤੇ ਲਾ ਕੇ ਤੁਸੀਂ ਹੈ ਨਾ ਜੀ, ਤੁਸੀਂ ਵੀਡੀਓ ਬਣਾ ਲੈਂਦੇ ਹੋ ਅਤੇ ਕਲਿੱਪ ਨਾਲ ਦੀ ਨਾਲ ਤੁਸੀਂ ਯੂਟਿਊਬ 'ਤੇ ਪਾ ਦਿੰਦੇ ਹੋ। ਤੁਸੀਂ ਇੱਕ ਗਾਣਾ ਇੱਕ ਸਿੰਗਰ ਦਾ ਲਿਆ ਕੇ ਐਡੀਆਂ ਟਿਕਟਾਂ ਖਰਚ ਕੇ ਉੱਥੇ ਜਾਂਦੇ ਹੋ, ਜੋ 10 ਸਾਲ ਪੁਰਾਣਾ ਉਹਦਾ ਗਾਣਾ ਹੁੰਦਾ ਉਹੀ ਸੁਣੀ ਜਾਂਦੇ, ਉਹ ਵੀ ਸੀਡੀ 'ਤੇ ਲਾ ਕੇ ਨੱਚ ਰਹੇ ਹੁੰਦੇ ਬੱਲੇ ਬੱਲੇ ਹੈ ਨਾ ਜੀ। ਅਸੀਂ ਇੰਨੀ ਮਿਹਨਤ ਕਰਕੇ ਇੱਥੇ ਆਉਂਦੇ, ਉਹ ਕਲਿੱਪ ਤੁਸੀਂ ਓਵਰਨਾਈਟ ਕਰਕੇ ਤੁਹਾਡੀ ਗੱਲ ਵੀ ਅੱਛਾ ਉਹੀ ਹੈ ਮੱਗਰ ਨੇ ਸੁਣਾਇਆ ਸੀ ਪਰਸੋਂ, ਲੈ ਇਹ ਸਾਡਾ ਕੀ ਕਸੂਰ ਹੈ? ਅਤੇ ਉਹਨੂੰ ਇਹੀ ਕਰਕੇ ਬਸ ਕਿਰਪਾ ਕਰੀ ਦੀ, ਬੇਨਤੀ ਕਰੀ ਦੀ ਜੀ ਵੀ ਐਡੀ ਕਿਰਪਾ ਕਰਿਓ ਵੀ ਇਹ ਜਿਹੜਾ ਕਲਿੱਪ ਜੇ ਆਪਣੀ ਪੰਜਾਬੀਆਂ ਦੇ ਸੁਭਾਅ ਨੇ,
ਪਾਇਰੇਸੀ ਦੇ ਵੀਡੀਓ ਜਿਹੜੇ ਬਣਾ ਕੇ ਤੁਸੀਂ YouTube ਤੇ ਪਾਉਂਦੇ ਹੋ,
ਨਾਲੇ ਪਾਇਰੇਸੀ ਤਾਂ ਸਾਬਤ ਹੋ ਚੁੱਕਿਆ, ਜਿਹੜਾ ਜਿੰਨਾ ਵੀ ਪਾਇਰੇਟਡ ਤੁਸੀਂ ਸੀਡੀਜ਼ ਜਾਂ ਆਟੇ ਨਾਲ ਜਾ ਕੇ ਤੁਸੀਂ ਸੀਡੀਆਂ ਖਰੀਦ ਕੇ ਲਿਆਉਣਾ ਚੀਨੀ ਦੇ, ਉਸ ਨਾਲ ਮਿਲ ਗਈ ਜਾਂ ਉਹਦੇ ਨਾਲ ਮਿਲ ਗਈ, ਜਿੰਨਾ ਗਰੋਸਰੀ
ਸਟੇਜ 'ਤੇ ਰਿਹਰਸਲ ਤੋਂ ਬਿਨਾਂ ਜਾਣਾ, ਕੁੱਤੇ ਦੀ ਮੌਤ ਮਾਰਨਾ, ਐਡੇ ਮਾੜੇ ਲਫ਼ਜ਼ ਉਮਰ ਸ਼ਰੀਫ ਉਹਨਾਂ ਨੇ ਵਰਤੇ ਸੀ। ਕਹਿੰਦੇ ਮੁਹੰਮਦ ਅਖਲਾਕ ਨੂੰ ਅਸੀਂ ਪੰਡਿਤ ਦਾ ਰੋਲ ਦਿੱਤਾ ਅਤੇ ਉਹਦੇ ਬੋਧੀ ਬਾਦੀ ਰਖਾਈ ਗੈਟਅਪ ਬਣਾਇਆ, ਉਹਦਾ ਪੂਰਾ ਧੋਤੀ ਧੋਤੀ ਲਵਾਈ, ਜਦ ਸਟੇਜ 'ਤੇ ਗਿਆ ਉਹਨੇ ਰਿਹਰਸਲ ਨਾ ਕੀਤੀ। ਉਹਨੂੰ ਕਹਿੰਦੇ ਔਰ ਸੁਣਾਏ ਪੰਡਿਤ ਜੀ ਕਿਆ ਹਾਲ ਹੈ, ਕਹਿੰਦਾ ਜੀ ਬਸ ਜੀ ਅੱਲਾ ਕੋ ਫਜ਼ਲ ਹੈ। ਸੋ ਰਿਹਰਸਲ ਨੂੰ ਲੈ ਕੇ ਤੁਹਾਡੀ ਜਿਹੜੀ ਟੀਮ ਆ ਉਹਦੀਆਂ ਤਿਆਰੀਆਂ ਕਿਸ ਕਿਸਮ ਦੀਆਂ ਰਹੀਆਂ, ਕਿਹੜੇ ਕਿਹੜੇ ਨਾਂ ਨੇ ਜਿਹੜੇ ਤੁਸੀਂ ਖਾਸ ਤੌਰ 'ਤੇ ਜ਼ਿਕਰ ਕਰਨਾ ਚਾਹੁੰਦੇ ਹੋ ਵੀ ਇਹ ਬਹੁਤ ਇਹਨਾਂ ਨੇ ਮਿਹਨਤ ਕੀਤੀ ਆ, ਤੁਹਾਡਾ ਕਿਰਦਾਰ ਕੀ ਆ, ਉਹਨਾਂ ਦਾ ਕਿਰਦਾਰ ਕੀ ਆ, ਜੇ ਨਾਟਕ ਦੀ ਗੱਲ ਕਰੀਏ?
ਜਿਹੜੇ ਨਵੇਂ, ਜਿਵੇਂ ਦੇਖੋ ਜਿਉਂ ਜਿਉਂ ਬੰਦਾ ਪੱਕ ਜਾਂਦਾ ਹੌਲੀ ਹੌਲੀ, ਜਿਵੇਂ ਕਹਿੰਦੇ ਹੁੰਦੇ ਨੇ ਇੱਕ ਬੰਦਾ ਗਾਂਹ ਗਾਂਹ ਗਰੋ ਕਰਦਾ ਜਾਂਦਾ, ਤਾਂ ਨਵਿਆਂ ਦਾ ਸਾਡਾ ਵੀ ਵਕਤ ਸੀਗਾ ਜੀ, ਅਸੀਂ ਵੀ ਹੌਲੀ ਹੌਲੀ ਮੈਂ ਹਜੇ ਵੀ ਇਸ ਤਾਂ ਗਰੋ ਕਰ ਰਿਹਾ, ਮੈਂ ਉਸ ਮੁਕਾਮ 'ਤੇ ਨਹੀਂ ਸਮਝਦਾ ਵੀ ਮੈਂ ਸਾਰਾ ਕੁਛ ਕੱਟ ਲਿਆ, ਹਜੇ ਤਾਂ ਲਿਸਨਰ ਹੀ ਹਾਂ ਜੀ, ਜਾਂ ਸੁਣ ਸਿੱਖਣ ਵਾਲੇ ਹਾਂ, ਸਿਖਾਂਦਰੂ ਹਾਂ। ਜਿਹੜੇ ਨਵੇਂ ਬੰਦੇ ਨੇ ਉਹ ਹੌਲੀ ਹੌਲੀ ਗਰੋ ਕਰਦੇ ਨੇ, ਉਹਨਾਂ 'ਚ ਜ਼ਿਆਦਾ ਪੋਟੈਂਸ਼ੀਅਲ ਜ਼ਿਆਦਾ ਹੁੰਦਾ, ਜਿਵੇਂ ਸਾਡੇ 'ਚ ਮਿਹਨਤ ਕਰਨ ਦਾ ਹੁੰਦਾ ਵੀ ਰੱਬਾ ਮਿਹਨਤ ਕਰਾਈ ਚੱਲੀ, ਹੈ ਨਾ, ਮਿਹਨਤ ਦਾ ਬਲ ਬਖਸ਼ੀ। ਉਵੇਂ ਲੇਖਣੀ ਦਾ ਵੀ ਹਿਸਾਬ ਹੈ, ਜਿਹਨਾਂ ਨੂੰ ਪਤਾ ਵੀ ਕਿੱਦਾਂ ਸਟਾਇਰ ਕਿੱਦਾਂ ਕਰੀਦਾ। ਉਹ ਜਿਵੇਂ ਰਵਿੰਦਰ ਮੰਡ ਬੜਾ ਵਧੀਆ ਲਿਖ ਲੈਂਦਾ ਜੀ, ਸਾਡੇ 'ਚ ਮੁੰਡਾ ਜੀ, ਪਿਛਲੀ ਵਾਰੀ ਬੜਾ ਪਿਆਰ ਮਿਲਿਆ ਉਹਨੂੰ, ਸਾਰੀ ਸਟੇਜ
ਰਵਿੰਦਰ ਮੰਡ ਹੀ ਸੀ ਜਿਹੜਾ ਸਾਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਨਾਟਕ ਦੇ ਵਿੱਚ।
ਨਾਲ ਉਹਦੇ ਗਗਨ ਗਿੱਲ ਹੈ ਜੀ, ਗਗਨ ਗਿੱਲ ਦੇ ਨਾਲ ਨਾਲ ਜੀ ਜੱਗੀ ਸਾਡਾ ਪ੍ਰੋਫੈਸਰ ਹੈ ਜੀ, ਆਪਣੇ ਡਾਕਟਰੇਟ ਕੀਤੀ ਹੈ ਜੀ, ਉਹਨੇ PhD ਕੀਤੀ ਹੈ, MA ਥੀਏਟਰ ਐਂਡ ਟੈਲੀਵਿਜ਼ਨ ਪਾਸ ਆਊਟ ਹੈ ਜੀ, ਉੱਥੇ ਜੋਬ ਵੀ ਕਰਦਾ ਰਿਹਾ ਜਗਜੀਤ, ਹੈ ਨਾ ਜੀ, ਧੂਰੀ ਤੋਂ ਜੱਗੀ ਧੂਰੀ ਕਹਿੰਦੇ ਨੇ ਜੀ। ਅਤੇ ਇਹ ਤਿੰਨਾਂ ਕੋਲ ਇਹ ਵੀ ਹੁਨਰ ਹੈ ਜੀ ਵੀ ਇਹ ਲਿਖ ਵੀ ਲੈਂਦੇ ਨੇ, ਬੜਾ ਵਧੀਆ ਉਹਨੂੰ ਸੋਧ ਵੀ ਲੈਂਦੇ ਨੇ ਉਸ ਚੀਜ਼ ਨੂੰ। ਤਾਂ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਜੀ ਮੇਰੇ ਨਾਲ ਲੱਗ ਕੇ, ਜਿੱਦਾਂ ਇੱਕ ਤੁਸੀਂ ਵਿਊ ਦੇ ਦਿੰਦੇ ਹੋ ਬੈਠੇ ਬੈਠੇ, ਤੁਹਾਡਾ ਤਾਂ ਤੁਹਾਡੀ ਸੋਚਣੀ ਹੁੰਦੀ ਹੈ, ਉਹਨੂੰ ਫੁੱਲ ਚੜਾਉਣੇ ਉਸ ਚੀਜ਼ ਨੂੰ, ਉੱਦਾਂ ਹੀ ਹੂ ਬ ਹੂ ਲਿਖਣਾ ਅਤੇ ਉਹ 'ਚ ਇਨਪੁੱਟਸ ਪਾਉਣੀਆਂ, ਉਹ ਇਹਨਾਂ ਨੇ ਬੜਾ ਯੋਗਦਾਨ ਦਿੱਤਾ ਤਿੰਨਾਂ ਨੇ ਜੀ।
ਅਤੇ ਹਾਸਰਸ ਵਿਅੰਗ ਫਿਰ ਜਦੋਂ ਤੁਸੀਂ ਧੱਕੇ ਨਾਲ ਲਿਖਦੇ ਹੋ ਜਾਂ ਆਮ ਜ਼ਿੰਦਗੀ 'ਚੋਂ ਨਿਕਲਦਾ, ਕਿਉਂਕਿ ਜੇ ਹੁਣ ਤੁਸੀਂ ਤੁਹਾਡੇ ਪਿੰਡ ਦੀ ਗੱਲ ਕਰੀਏ, ਹੁਣ ਧੂਰੀ ਤੋਂ ਤੁਸੀਂ, ਹੈ ਨਾ,
ਹਾਂਜੀ,
ਉਹ ਕਹਿੰਦੇ ਹੁੰਦੇ ਆ ਨਾ ਕਿਸੇ ਸ਼ਾਇਰ ਨੇ ਲਿਖਿਆ ਸੀ, ਕਹਿੰਦਾ ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ, ਤੇਰੇ ਸ਼ਹਿਰ ਵਾਂਗ ਨਹੀਂ ਕਿ ਬਾਲਕੋਨੀ 'ਚੋਂ ਤੜਕ ਦੇਣੇ ਡਿੱਗਿਆ ਅਤੇ ਮਰ ਗਿਆ।
ਕਿਆ ਬਾਤ ਹੈ, ਕਿਆ ਬਾਤ।
ਸੋ ਇਹ ਕਿੱਥੋਂ ਨਿਕਲਦੀਆਂ ਗੱਲਾਂ?
ਇਹ ਆਮ ਜ਼ਿੰਦਗੀ 'ਚੋਂ ਨਿਕਲਦੀਆਂ। ਦੇਖੋ ਹੁਣ ਜਿਵੇਂ ਤਰਾਸ ਦੀ, ਜਿਵੇਂ ਮੈਂ ਕਿਹੋ ਜਿਹੀ ਫੈਮਿਲੀ ਨੂੰ ਬਿਲੋਂਗ ਕਰਦਾ, ਮੈਨੂੰ ਪਤਾ ਮੇਰੇ ਮਦਰ ਫਾਦਰ ਨੇ ਕਿੱਦਾਂ ਮਕਾਨ ਬਣਾਇਆ, ਜਦੋਂ ਮੈਂ ਆਪਦਾ ਬਣਾਉਣਾ ਸੀ ਤਾਂ ਮੈਨੂੰ ਪਤਾ ਵੀ ਇਹ ਰੇਤਾ ਕਿੰਨਾ ਕੁ ਮਹਿੰਗਾ ਹੋਇਆ ਸੀ, ਉਦੋਂ ਟਰਾਲੀ ਮੇਰੇ ਮਾਮੇ ਵੀ ਸਿੱਟ ਜਾਂਦੇ ਹੁੰਦੇ ਸੀ, ਹੁਣ ਮੇਰੇ ਮਾਮੇ ਤੋਂ ਟਰਾਲੀ ਸਿੱਟੀ ਨਹੀਂ ਜਾਂਦੀ,
ਠੀਕ
ਹੈ ਨਾ। ਤਾਂ ਉਹ ਸਟਾਇਰ ਉੱਥੋਂ ਹੀ ਨਿਕਲਦਾ, ਜਦੋਂ ਜਿਹੜੀ ਅੰਦਰ ਦੀ ਆਤਮਾ ਦੀ ਤਕਲੀਫ ਹੈ ਉਹ ਤਾਂ ਜ਼ੁਬਾਨ 'ਤੇ ਆਉਂਦੀ ਆਉਂਦੀ ਹੈ ਜੀ। ਤਾਂ ਹੁਣ ਤੁਸੀਂ ਵੀ ਸਮਝ ਗਏ ਹੋਵੋਗੇ ਵੀ ਕਿੰਨਾ ਕਿਹਨਾਂ ਦੀਆਂ ਗੱਲਾਂ ਕਰਦੇ ਹਾਂ, ਕੀ ਪੰਜਾਬ 'ਚ ਹੋ ਰਿਹਾ। ਤਾਂ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ, ਸਿਸਟਮ 'ਤੇ ਸਟਾਇਰ ਹੈ ਜੀ ਸਿੱਧਾ, ਵੀ ਇੱਦਾਂ ਦਾ ਸਿਸਟਮ ਕਿਉਂ ਹੈ ਸਾਨੂੰ, ਕਿਉਂ ਬਾਹਰ ਤੁਸੀਂ ਹਿਊਮਨ ਸਿਕਿਉਰਿਟੀ ਤਾਂ ਹੈਗੀ ਹੈ ਨਾ ਜੀ। ਤੁਸੀਂ ਇੱਕ ਸਿੰਪਲ ਲੌਜਿਕ ਹੈ ਜੀ, ਜਦੋਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਐਕਸੀਡੈਂਟ ਹੁੰਦਾ ਤਾਂ ਉੱਥੇ 99% ਘਰਾਂ ਦੇ ਕਹਿੰਦੇ ਇਹਦੀ ਐਂ ਲਿਖੀ ਹੋਈ ਸੀ। ਮੈਂ ਬਾਹਰ ਆ ਕੇ ਦੇਖਦਾ ਇੱਥੇ 1% ਆ, ਇੱਥੇ ਐਂ ਲਿਖੀ ਕਿਉਂ ਨਹੀਂ ਹੋਈ? ਉੱਥੇ ਵੀ ਰੱਬ ਤਾਂ ਉਹੀ ਹੈ ਨਾ, ਇੱਥੇ ਆ ਕੇ ਜਾਂ ਤੁਸੀਂ ਹੋਰ ਰੱਬ ਬਣਾ ਲਿਆ। ਜਦੋਂ ਤੁਸੀਂ ਪਰਮਾਤਮਾ ਨੂੰ ਇੱਕੋ ਜਾਣਦੇ ਹੋ ਤਾਂ ਉੱਥੇ ਇੱਦਾਂ ਦਾ ਸਿਸਟਮ ਕਿਉਂ ਆ, ਕਿਉਂ ਨਹੀਂ ਬਣ ਸਕਦਾ ਆਪਾਂ? ਹਿਊਮਨ ਸਿਕਿਉਰਿਟੀ ਕਿਉਂ ਨਹੀਂ ਹੋ ਸਕਦੀ? ਇੱਥੇ ਤੁਸੀਂ ਇੱਕ ਜਾਨਵਰ ਵੀ ਮਰ ਜੇ, ਉਹਨਾਂ ਦੇ ਵੀ ਡਿਪਾਰਟਮੈਂਟ ਹੈ, ਇੱਕੋਦਮ ਉਹਨੂੰ ਐਂਡ ਉਹਦੀ ਲਾਈਫ ਵੀ ਐਨ ਸੇਵ ਕਰਕੇ ਰੱਖਦੇ ਨੇ ਵੀ ਐਂਡ ਜਿਹੜੀ ਉਹਦੀ ਆਈ ਹੋਈ ਮੌਤ ਆ ਉਹੀ ਮਰਦਾ ਜੀ ਉਹ
ਜੀ।
ਤਾਂ ਆਪਣਾ ਉੱਥੇ ਮੈਂ ਸਿੰਪਲ ਲਫ਼ਜ਼, ਘਟੀਆ ਲਫ਼ਜ਼ ਯੂਜ਼ ਕਰਦਾ ਵੀ ਕੁੱਤਿਆਂ ਦੀ ਮੌਤ ਮਰਦੇ ਨੇ, ਉੱਥੇ ਕੋਈ ਪੁੱਛ ਗਿੱਛ ਨਹੀਂ ਹੈਗੀ ਕਿਸੇ ਬੰਦੇ ਦੀ। ਹਿਊਮਨ ਸਿਕਿਉਰਿਟੀ ਤਾਂ ਹੈ ਹੀ ਨਹੀਂ, ਵੱਡੇ ਤੋਂ ਵੱਡਾ, ਅਮੀਰ ਤੋਂ ਅਮੀਰ, ਗਰੀਬ ਤੋਂ ਗਰੀਬ, ਤੁਹਾਨੂੰ ਸੈਕਿੰਡ ਦਾ ਨਹੀਂ ਪਤਾ ਦੂਜੇ ਪਲ ਦਾ ਵੀ ਕਿਹੜੇ ਵੇਲੇ ਤੁਸੀਂ, ਤੁਹਾਡੀ ਸਿਕਿਉਰਿਟੀ ਕੋਈ ਨਹੀਂ ਵੀ ਤੁਸੀਂ ਹੈ ਜਾਂ ਨਹੀਂ ਹੈ, ਗਾਹਾਂ ਸਵਾਸ ਲੈਣਾ ਜਾਂ ਨਹੀਂ ਲੈਣਾ। ਉੱਥੇ ਪਰਮਾਤਮਾ ਦੇ ਹੱਥ ਘੱਟ ਹੈ, ਉੱਥੇ ਇਨਸਾਨਾਂ ਦੇ ਹੱਥ
ਕੋਈ ਸ਼ੱਕ ਨਹੀਂ। ਨਹੀਂ, ਬੜੀ ਸੋਹਣੀ ਦਲੀਲ ਨਾਲ ਤੁਸੀਂ ਇਹ ਗੱਲ ਕਹੀ ਅਤੇ ਮੈਂ ਜਾਂਦੇ ਜਾਂਦੇ ਬਾਈ ਇੱਕ ਹੋਰ ਸਵਾਲ ਕਰਨਾ ਸੀ।
ਤੁਸੀਂ ਕਿੱਥੇ ਚੱਲੇ ਹੋਏ?
ਬਾਈ ਇੱਥੇ ਹੀ ਨੇੜੇ।
ਅੱਛਾ ਅੱਛਾ ਜੀ,
ਹਾਂਜੀ ਹਾਂਜੀ। ਅਤੇ ਉਹ ਕਹਿੰਦੇ ਹੁੰਦੇ ਆ ਨਾ, ਮਹਿਬੂਬ ਵੋ ਹੋਤਾ ਹੈ ਜਿਸ ਕੀ ਬੁਰੀ ਬਾਤ ਵੀ ਅੱਛੀ ਲੱਗੇ।
ਕਿਆ ਬਾਤ ਹੈ ਜੀ।
ਮਤਲਬ ਜਦੋਂ ਲੋਕ ਤੁਹਾਡੇ ਫੈਨ ਆ,
ਹਾਂਜੀ,
ਉਹ ਕਹਿੰਦੇ ਵੀ ਯਾਰ ਨਹੀਂ, ਬੀਨੂ ਬਾਈ ਨੂੰ ਆਹ ਫਿਲਮ ਨਹੀਂ ਸੀ ਕਰਨੀ ਚਾਹੀਦੀ ਜਾਂ ਨਾਟਕ ਨਹੀਂ ਸੀ ਕਰਨਾ ਚਾਹੀਦਾ, ਕਈ ਵਾਰ ਤੁਹਾਨੂੰ ਜ਼ਿੰਦਗੀ 'ਚ ਕੁਝ ਇਹੋ ਜਿਹੇ ਡਿਸੀਜਨ ਲੈਣੇ ਪੈਂਦੇ ਜਿਹਦੇ ਕਰਕੇ ਬਾਅਦ 'ਚੋਂ ਅਫਸੋਸ ਹੁੰਦਾ ਵੀ ਯਾਰ ਨਹੀਂ ਇਹ ਕੰਮ ਕਰਨਾ ਨਹੀਂ?
ਹਾਂਜੀ, ਮੈਂ ਟੀ ਵੀ 'ਤੇ ਵੀ ਇੱਕ ਵਾਰੀ ਸ਼ਰਿਆਂ ਵੀ ਬੋਲਦਾ ਸੀਗਾ ਜੀ, ਕਿਉਂਕਿ ਮੈਂ ਸਿੱਧਾ ਜਿਹਾ ਬੰਦਾ ਜੀ, ਮੈਨੂੰ ਨਾ ਮੈਂ ਇੱਕ ਦੋ ਸੀਰੀਅਲ ਕੀਤੇ ਸੀਗੇ ਪਹਿਲਾਂ ਜੀ। ਫਸਟ ਸੀਰੀਅਲ ਜਿਹਦੇ ਨਾਲ ਕੀਤਾ ਸੀ ਜਿਹੜੇ ਡਾਇਰੈਕਟਰ ਨਾਲ, ਉਹਨਾਂ ਦੀ ਮੈਂ ਬੜੀ ਇੱਜ਼ਤ ਕਰਦਾ ਜੀ। ਹੁਣ ਵੀ ਇੱਜ਼ਤ ਡਿਫਰੈਂਟ ਹੋ ਜਾਂਦਾ ਜੀ, ਇੱਕ ਚੀਜ਼ ਤੁਸੀਂ ਇੱਜ਼ਤ ਕਰਨਾ ਪਰ ਆਪਦੇ ਸਾਰਾ ਕਰੀਅਰ ਦੌ 'ਤੇ ਲਾਉਣਾ ਉਹ ਡਿਫਰੈਂਟ ਹੋ ਜਾਂਦਾ। ਪਰ ਮੈਂ ਇਹੋ ਜਿਹੇ ਸੁਭਾਅ ਦਾ ਆਪਦੇ, ਮੈਨੂੰ ਐਂ ਹੁੰਦਾ ਵੀ ਨਹੀਂ ਜਿਹੜੇ ਪਿੱਛੇ ਖੜ ਗਿਆ ਖੜ ਗਿਆ, ਮੈਂ ਦੇਸੀ ਜਾਂ ਸਿੱਧੇ ਹੀ ਖੜ ਜਾਂਦਾ ਵੀ ਠੀਕ ਹੈ ਖੜੇ ਹਾਂ ਆਪਾਂ ਇੰਨਾ ਜੋਗੇ। ਪਰ ਮੈਂ ਉਹਨਾਂ ਦੇ ਖਾਤਰ ਮੈਂ ਦੋ ਫਿਲਮਾਂ ਕਰ ਲਈਆਂ ਬਿਨਾਂ ਪੁੱਛੇ, ਉਹਨਾਂ ਨੇ ਮੈਨੂੰ ਦੱਸਿਆ ਸੀ, ਮੈਂ ਪੁੱਛਿਆ ਵੀ ਨਹੀਂ ਵੀ ਕਿੱਦਾਂ ਦਾ ਕਰੈਕਟਰ ਹੈ ਕੀ ਹੈ। ਪਰ ਉਹ ਮੇਰੀ ਜ਼ਿੰਦਗੀ ਦੀਆਂ 72 ਫਿਲਮਾਂ ਜਮ੍ਹਾਂ ਹੀ ਖਤਮ, ਜਿਹੜਾ ਮੈਨੂੰ ਐਂ ਸੀ ਕਰੀਅਰ ਖਤਮ ਕਰਨ ਵਾਲੇ ਸੀ ਲੋਕਾਂ ਦੇ, ਮੈਨੂੰ ਫੇਸਬੁੱਕ 'ਤੇ ਮੈਸੇਜ ਵੀ ਆਏ ਤਾਂ ਉਦੋਂ ਥੋੜ੍ਹਾ ਜਿਹਾ ਇੱਕ ਵਾਰੀ ਐਂ ਵੀ ਹੁੰਦਾ ਥੋੜ੍ਹਾ ਥੋੜ੍ਹਾ ਵੀ ਚਲੋ ਯਾਰ ਢਿੱਡ ਵਾਲੇ ਪਾਸੇ ਵੀ ਥੋੜ੍ਹਾ ਕੰਮ ਕਰ ਲਈਏ। ਪਰ ਜਦੋਂ ਤੁਸੀਂ ਇਸ ਮੁਕਾਮ 'ਤੇ ਪਹੁੰਚ ਜਾਂਦੇ ਤੁਹਾਨੂੰ ਇੱਕ ਐਜ਼ ਆ ਕਲਾਕਾਰ ਜਾਂ ਐਜ਼ ਆ ਆਰਟਿਸਟ ਲੋਕ ਇੰਨਾ ਪਿਆਰ ਕਰਨ ਲੱਗੇ ਔਰ ਤੁਸੀਂ ਇਸ ਮੁਕਾਮ 'ਤੇ ਉਹਨਾਂ ਤੁਸੀਂ ਡਿਸੀਜ਼ਨ ਲੈ ਸਕਦੇ ਹੋ ਜਿੱਥੇ ਵੀ ਸਾਰੇ ਪਰਿਵਾਰ ਨੂੰ ਜਾਂ ਆਪਦੇ ਇੰਨੀ ਲਾਈਫ ਤੁਸੀਂ ਸਿਕਿਓਰ ਕਰਕੇ ਵੀ ਤੁਹਾਨੂੰ ਵਧੀਆ ਕੰਮ ਕਰਨਾ ਚਾਹੀਦਾ, ਉਦੋਂ ਜ਼ਰੂਰ ਤੁਹਾਨੂੰ ਵਧੀਆ ਹੀ ਕੰਮ ਕਰਨਾ ਚਾਹੀਦਾ, ਉਦੋਂ ਸਿਰਫ ਐਂ ਨਾ ਹੋਵੇ ਵੀ ਹਾਂ ਤੁਸੀਂ ਇਸ ਕਰ ਤੋਂ ਥੋੜ੍ਹੇ ਅਪਗ੍ਰੇਡ ਕਰਨ ਵਾਸਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੌਰ 'ਤੇ ਲਾ ਦਿਉ, ਉਦੋਂ ਨਹੀਂ ਕਰਨਾ ਚਾਹੀਦਾ
ਜੀ। ਅਤੇ ਆਉਣ ਵਾਲੇ ਪ੍ਰੋਜੈਕਟ ਕਿਹੜੇ ਕਿਹੜੇ ਆ, ਕਿਹੜੀਆਂ ਕਿਹੜੀਆਂ ਫਿਲਮਾਂ ਆ ਰਹੀਆਂ?
ਹਾਂਜੀ, ਮੇਰੇ ਹੁਣ 3 ਮੂਵੀਜ਼ ਆਉਣੀਆਂ ਨੇ ਜੀ। ਇੱਕ ਤਾਂ ਮੁੰਡੇ UK ਦੀ ਆਈ ਸੀ, ਉਹ ਹੁਣ ਉਹਦਾ ਸੀਕੁਅਲ ਬਣਿਆ ਜੀ ਆਗੇ ਮੁੰਡੇ UK ਦੇ, ਜਿਮੀ ਸ਼ੇਰਗਿੱਲ ਹੋਣਾਂ ਨਾਲ ਹੀ ਹੈ ਜੀ। ਓਮਪੁਰੀ ਜੀ ਨੇ, ਨੀਰੂ ਬਾਜਵਾ ਸਾਰੇ ਨੇ ਜੀ, ਘੁੱਗੀ ਜੀ ਨੇ ਜੀ। ਅਤੇ ਇੱਕ ਹੈਗੀ ਹੈ ਜੀ ਗੋਰਿਆਂ ਨੂੰ ਦਫ਼ਾ ਕਰੋ, ਅਮਰਿੰਦਰ ਗਿੱਲ ਦੇ ਨਾਲ ਹੈ ਜੀ। ਅਤੇ ਉਹ ਪ੍ਰੋਜੈਕਟ ਵੀ ਹੋ ਚੱਲਿਆ ਆਲਮੋਸਟ, ਸਾਡੀ 8 ਨੂੰ ਹੋਣੀ ਹੈ ਜੀ, 8 ਅਗਸਤ ਨੂੰ ਸਾਡੀ ਇਹ ਹੋਣੀ ਹੈ ਦੂਸਰੀ ਆਗੇ ਮੁੰਡੇ UK ਦੇ। ਅਤੇ ਇੱਕ ਅਸੀਂ ਕੀਤੀ ਜੀ ਅੰਨੇ ਬੁੰਗੇ ਦੇ ਬਹਿਰੇ ਵਾਲੀ ਜੀ, ਉਹ 'ਚ ਮੈਂ ਪਹਿਲੀ ਵਾਰੀ ਬਲਾਇੰਡ ਬਣਿਆ ਜੀ, ਬਲਾਇੰਡ ਦਾ ਕਰੈਕਟਰ ਹੈ ਜੀ। ਅਤੇ ਪਰ ਉਹਦਾ ਹਜੇ ਨਾਂ ਨਹੀਂ ਫਾਈਨਲ ਕੀਤਾ, ਉਹ ਸਾਡੀ ਅੱਧੀ ਸ਼ੂਟਿੰਗ ਰਹਿੰਦੀ ਹੈ, ਮਲੇਸ਼ੀਆ ਵਿੱਚ ਚੱਲ ਰਹੀ ਹੈ ਜੀ।
ਇਹ ਸਭ ਹਾਸਰਸ ਫਿਲਮਾਂ ਨੇ ਜਾਂ ਕੋਈ ਸੰਜੀਦਾ ਰੋਲ ਬਾਰੇ ਵੀ ਸੋਚ ਰਹੇ ਹੋ?
ਨਹੀਂ ਜੀ, ਸਟਾਇਰ ਦੇ ਨਾਲ ਪੈਸੇ ਹਾਸਰਸ ਮੇਰਾ, ਮੈਨੂੰ ਜਾਣਦੀ ਜਿੱਥੇ ਕਹਿੰਦੇ ਜੇ ਇੱਕ ਸਮੋਸਿਆਂ ਦੀ ਰੇਹੜੀ ਤੁਹਾਡੀ ਚੱਲ ਪਈ ਅਤੇ ਨਾਲ ਪੈਟਰੋਲ ਪੰਪ ਖੋਲ੍ਹਣ ਦਾ ਸੋਚੋ ਨਾ, ਜਿੰਨਾ ਚਿਰ ਚੱਲਦੀ ਉਹਨੂੰ ਤਾਂ ਚਲਾ ਲਓ ਜੀ, ਤਾਂ ਹਜੇ ਸਮੋਸਿਆਂ ਵਾਲੀ ਰੇਹੜੀ 'ਤੇ ਵਧੀਆ ਇਨਕਮ ਹੋਈ ਜਾਂਦੀ ਹੈ ਜੀ, ਵਧੀਆ ਗੁਜ਼ਾਰਾ ਚੱਲੀ ਜਾਂਦਾ ਜੀ।
ਜਿਵੇਂ ਗੁੜੀਆ ਆਪਣੀ ਕਹਿੰਦੀ ਹੁੰਦੀ ਆ, ਪਾਪਾ ਗੁੰਡੇ ਨਾ ਬਣਿਆ ਕਰੋ, ਘੁੱਟ ਬਹੁਤ
ਪੈਂਦੀ ਹੈ। ਹਾਂਜੀ ਹਾਂਜੀ, ਮੇਰੇ ਬੇਟੀਆਂ ਨੇ ਬੱਚੇ ਉਹ ਪਹਿਲਾਂ ਮੈਨੂੰ ਪੁੱਛਦੇ, ਜਦੋਂ ਮੈਂ ਪਹਿਲਾਂ ਵਿਲਨ ਤੋਂ ਸ਼ੁਰੂ ਕੀਤਾ ਸੀਗਾ ਜੀ, ਤਾਂ ਜਦੋਂ ਫਿਲਮ ਦੇਖਣ ਲੈ ਕੇ ਜਾਂਦੇ ਸੀ ਤਾਂ ਉਹ ਗੱਲ ਹੀ ਐਂ ਕਰਦੇ ਹੁੰਦੇ ਸੀ, ਪਾਪਾ ਇਹ 'ਚ ਤੁਹਾਡੀ ਕੁੱਟ ਤਾਂ ਨਹੀਂ ਪੈਣੀ? ਮੈਂ ਕਿਹਾ ਨਹੀਂ ਪੁੱਤ, ਹੁਣ ਪੈਣ ਨੂੰ ਹਟ ਗਿਆ, ਚੱਲੀ ਆਪਾਂ। ਤਾਂ ਉਹ ਫਿਲਮ ਦੇ, ਕਿਉਂਕਿ ਬੱਚਿਆਂ ਵਾਸਤੇ ਜਾਂ ਤੁਹਾਡੇ ਬੇਟੀਆਂ ਜਾਂ ਬੇਟਿਆਂ ਵਾਸਤੇ ਤੁਹਾਡੇ ਪਰਿਵਾਰ ਦੇ ਜਿਹੜੇ ਤੁਹਾਡੇ 'ਤੇ ਡਿਪੈਂਡ ਹੁੰਦੇ ਨੇ, ਉਹਨਾਂ ਵਾਸਤੇ ਤੁਸੀਂ ਰੱਬ ਤੋਂ ਬਹੁਤ ਵੱਡੀ ਚੀਜ਼ ਹੁੰਦੇ ਹੋ। ਉਹਨਾਂ ਨੂੰ ਇਹ ਹੁੰਦਾ ਜੇ ਪਾਪਾ ਸਾਡਾ ਡਰ, ਪਾਪਾ ਦੇ ਨਾਲ ਇੱਦਾਂ ਕੁਛ ਹੋ ਗਿਆ, ਤਾਂ ਸਭ ਤੋਂ ਸਿਕਿਉਰਿਟੀ ਉਹਨਾਂ ਨੂੰ ਪਾਪੇ ਆਪਦੇ ਫਾਦਰ ਤੋਂ ਲੱਗ ਦਿੰਦੀ ਹੈ ਵੀ ਫਾਦਰ ਸਾਡਾ ਬਹੁਤ ਬਰੇਵ ਹੈ,
ਹੈ ਨਾ।
ਤਾਂ ਉਹਨਾਂ ਨੂੰ ਐਂ ਲੱਗਦਾ ਵੀ ਫਾਦਰ ਹੀ ਸਾਡਾ ਕੁੱਟ ਖਾਈਂਦਾ, ਸਾਡਾ ਕਿ ਅਸੀਂ ਕਿੱਥੇ ਸਾਡਾ ਵਜੂਦ ਕੀ ਹੈ ਜ਼ਿੰਦਗੀ ਦੇ ਵਿੱਚ, ਹੈ ਨਾ ਬੱਚੇ,
ਮਾਸੂਮੀਅਤ ਉਹਨਾਂ।
ਹਾਂਜੀ ਹਾਂਜੀ ਹਾਂਜੀ, ਮਾਸੂਮੀਅਤ।
ਅਤੇ ਬਾਈ ਜੀ, ਜਾਂਦੇ ਜਾਂਦੇ ਮੈਂ ਇਹ ਵੀ ਚਾਹੂੰਗਾ, ਕਿਉਂਕਿ ਤੁਹਾਡੇ ਫੈਨ ਇੱਥੇ ਬਹੁਤ ਨੇ, ਕੋਈ ਆਪਣੀ ਫਿਲਮ ਦੇ ਕੋਈ ਚੰਗੀ ਜਿਹੇ ਖੂਬਸੂਰਤ ਡਾਇਲੋਗ ਜਾਂ ਤੁਸੀਂ ਇਹ ਜਿਹੜਾ ਨਾਟਕ ਸਨਿਚਰਵਾਰ ਨੂੰ ਖੇਡਿਆ ਜਾਣਾ ਉਹਦੇ 'ਚ ਕੋਈ?
ਬਸ ਮੈਂ ਤਾਂ ਇਹੀ ਕਹਿਣਾ, ਜ਼ਿਆਦਾ ਇਹ ਪਿਆਰ ਕਰਦੇ ਨੇ ਜੀ ਸਾਰੇ ਜਣੇ ਇਹਨਾਂ, ਮੈਂ ਸਿੰਪਲ ਇੱਕ ਵਰਡ ਕਹਿਣਾ ਹੁੰਦਾ ਵੀ ਜਿੰਨੇ ਵੀ ਮੈਨੂੰ ਚਾਹੁਣ ਵਾਲੇ ਜਾਂ ਮੇਰੀ ਕਲਾ ਨੂੰ ਪਿਆਰ ਕਰਨ ਵਾਲੇ ਨੇ ਜਾਂ ਜਿੰਨੇ ਵੀ ਮੈਨੂੰ ਦੇਖਦੇ ਨੇ, ਪੈਸਾ ਖਰਚ ਕੇ ਜਾਂਦੇ ਨੇ, ਆਪਦੇ ਕੀਮਤੀ ਪਲ ਕੱਢ ਕੇ ਜਾਂਦੇ ਨੇ ਥੀਏਟਰ ਦੇ ਵਿੱਚ ਦੇਖਣ, ਜਿੱਥੇ ਵੀ ਮੈਂ ਅੱਜ ਹਾਂ, ਜਿਹੜੇ ਮੁਕਾਮ 'ਤੇ ਵੀ ਹਾਂ, ਉਹ ਇਹਨਾਂ ਦੀ ਬਦੌਲਤ ਆ, ਨਾ ਕਿ ਮੇਰੇ ਕਰਕੇ। ਉਹਨੇ ਬਸ ਪਰਮਾਤਮਾ ਅੱਗੇ, ਮੈਨੂੰ ਕਈ ਕਹਿੰਦੇ ਨੇ ਸੰਦੇਸ਼ ਦਿਓ, ਮੈਂ ਕਿਹਾ ਮੈਂ ਸੰਦੇਸ਼ ਲੈਂਦਾ ਹਜੇ, ਮੇਰਾ ਐਡੀ ਔਕਾਤ ਨਹੀਂ ਹੋਈ, ਮੈਂ ਸੰਦੇਸ਼ ਦੇਣ ਯੋਗਾ ਹੋ ਜਾਂ, ਉਹ ਰਿਟਾਇਰਮੈਂਟ ਦੀ ਉਮਰ ਹੁੰਦੀ ਹੈ ਜੀ, ਹਜੇ ਤਾਂ ਮੈਂ ਸਿੱਖਦਾ। ਬਸ ਪਰਮਾਤਮਾ ਅੱਗੇ ਇਹੀ ਦੁਆ ਕਰਦਾ ਵੀ ਤੁਹਾਨੂੰ ਪਰਮਾਤਮਾ ਤੁਹਾਡੇ ਚਿਹਰੇ ਜਿਹੜੇ ਖਿੜੇ ਰੱਖੇ ਹਮੇਸ਼ਾ, ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ, ਮਿਹਨਤ ਕਰਨ ਦਾ ਬਲ ਬਖਸ਼ੇ ਅਤੇ ਹਮੇਸ਼ਾ ਚੜ੍ਹਦਿਆਂ ਕਲਾ ਵਿੱਚ ਰੱਖੇ। ਅਤੇ ਕੋਈ ਪਰਮਾਤਮਾ ਮੇਰੇ ਤੋਂ ਇਹੋ ਜਿਹਾ ਕੰਮ ਨਾ ਕਰਾਵੇ ਜਿਹੜਾ ਮੈਨੂੰ ਸ਼ਰਮਿੰਦਾ ਹੋਣਾ ਪਵੇ ਔਰ ਤੁਹਾਨੂੰ ਵੀ ਇੱਦਾਂ ਦੀ ਠੇਸ ਪਹੁੰਚੇ ਵੀ ਨਹੀਂ ਯਾਰ ਇਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ। ਅਤੇ ਇਹੀ ਤਵੱਜੋ ਕਰਦਾ ਜੀ। ਅਤੇ ਬਾਕੀ ਜਿਹੜਾ ਤੁਸੀਂ ਡਾਇਲੋਗ ਜੇ ਪਿਛਲੇ ਕਹਿਣਾ ਜੀ, ਉਹ ਤਾਂ ਇਹੀ ਸੀਗਾ, ਕਹਿੰਦਾ ਮੈਂ ਤਾਂ ਇਹੀ ਕਹਿਣਾ ਵੀ ਬਚੋ ਜਿੰਨਾ ਬਚ ਸਕਦੇ ਹੋ, ਕਿਉਂਕਿ ਹੁਕਮਾਂ ਬੜਾ ਬੜੇ ਕੱਬਾ ਸੁਭਾਅ ਚ ਕੀ ਫਿਰਦਾ ਹੈ। ਢਿੱਲੋਂ ਨੇ ਕਾਲਾ ਕੋ ਟਾਈਮ ਹੀ ਨਹੀਂ ਪਾਇਆ, ਰੀਠੇ ਨਾਲ ਧੋ ਕੇ ਪਾਇਆ। ਇਹ ਡਾਇਲੋਗਸ ਨੂੰ ਬੜਾ ਪਿਆਰ ਦਿੱਤਾ ਜੀ। ਮੈਂ ਆਪ ਸਭ ਦਾ ਬਹੁਤ ਰਿਣੀ ਹਾਂ, ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਚੜ੍ਹਦੀਆਂ ਕਲਾ ਵਿੱਚ ਰੱਖੇ
ਜੀ। ਬੀਨੂ ਭਾਈ, ਤੁਸੀਂ ਸਟੂਡੀਓ ਆਏ, ਮਨ ਨੂੰ ਬੜਾ ਚੰਗਾ ਲੱਗਿਆ ਅਤੇ ਉਮੀਦ ਕਰਦਾ ਸਾਡੇ ਸਾਰੇ ਸਰੋਤਿਆਂ ਨੇ ਤੁਹਾਡੀ ਇਹ ਗੱਲਬਾਤ ਸੁਣ ਕੇ ਉਹਦੇ ਤੋਂ ਆਨੰਦਿਤ ਮਹਿਸੂਸ ਕਰਦੇ ਹੋਣਗੇ ਅਤੇ ਤੁਹਾਡੇ ਨਾਟਕ ਨੂੰ ਵੀ ਓਨਾ ਹੀ ਪਿਆਰ ਦੇਣਗੇ ਜਿੰਨਾ ਤੁਹਾਡੀਆਂ ਫਿਲਮਾਂ ਨਾਟਕਾਂ ਨੂੰ ਦਿੱਤਾ।
ਥੈਂਕ ਯੂ ਪ੍ਰੀਤ ਭਾਈ, ਪਰਮਾਤਮਾ ਤੁਹਾਨੂੰ ਵੀ ਚੜ੍ਹਦੀਆਂ ਕਲਾ ਵਿੱਚ ਰੱਖੇ। ਥੈਂਕ ਯੂ ਸੋ ਮਚ ਵੀਰੇ।
SBS ਰੇਡੀਓ 7 ਬਿਲੀਅਨ ਕਹਾਣੀਆਂ ਅਤੇ ਹੋਰ ਵੀ।